ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਭਾਗ ਪਹਿਲਾ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਮਾਇਕੀ ਸੰਸਾਰ ਇਹ ਪੰਜ ਤੱਤਾਂ ਹਵਾ ਪਾਣੀ ਅਗਨੀ ਧਰਤੀ ਅਤੇ ਆਕਾਸ਼ ਦੇ ਮਿਲਗੋਬੇ ਤੋਂ ਰਚਿਆ ਗਿਆ ਹੈ। ਇਹਨਾਂ ਤੱਤਾਂ ਵਿੱਚੋਂ ਅਗਨੀ ਵੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ। ਇੱਕ ਬਾਹਰਲੀ ਅੱਗ ਹੈ ਜੋ ਦਿਸਣਹਾਰ ਹੈ ਅਤੇ ਸਾਨੂੰ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀਆਂ ਅੱਗਾਂ। ਇਹ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ ਇਸ ਅੱਗ ਨੂੰ। ਦੂਸਰਾ ਹੈ ਸਾਡੀ ਸਰੀਰਕ ਅੱਗ। ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਅਤੇ ਸਾਡੀ ਜੀਵਨ ਅਗਨੀ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਸਰਾ ਹੈ ਤੱਤ ਅਗਨੀ। ਜਿਸ ਤਰ੍ਹਾਂ ਕਿ ਸੂਰਜ ਦੀ ਗਰਮੀ, ਧਰਤੀ ਬਿਜਲੀ ਗਰਮੀ, ਅਸਮਾਨੀ ਬਿਜਲੀ, ਬੰਬਾਂ ਦੀ ਤੱਤ ਅਗਨੀ ਆਦਿ। ਸੂਰਜ ਦੀ ਗਰਮੀ ਤਾਂ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤਾਂ ਦੀ ਅਗਨੀ ਅਤਿਅੰਤ ਹਾਨੀਕਾਰਕ ਹੈ। ਸੋ ਚੌਥਾ ਹੈ ਮਾਨਸਿਕ ਅੱਗ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਮਾਨਸਿਕ ਅੱਗ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਅੱਗ ਹੈ, ਦਿਸਦੀ ਨਹੀਂ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਮਾਨਸਿਕ ਅੱਗ ਇਹ ਦਿਸਦੀ ਨਹੀਂ, ਇਹ ਗੁੱਝੀ ਹੈ, ਭੇਦ ਵਾਲੀ ਹੈ, ਸਰਬ ਵਿਆਪੀ ਹੈ, ਊਚ ਨੀਚ ਸਮਾਨੀ ਹੈ, ਰਵ ਰਹੀ ਭਰਪੂਰ ਹੈ, ਸਰਬ ਵੇਲਾ ਪ੍ਰਵਿਰਤ ਹੈ। ਇਹ ਅੱਗ ਹਮੇਸ਼ਾ ਸਰਬ ਵੇਲਾ ਪ੍ਰਵਿਰਤ ਹੈ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਹ ਮਾਨਸਿਕ ਅੱਗ ਸਾਨੂੰ ਵੀ ਲੱਗੀ ਹੋਈ ਹੈ। ਇਸ ਦੇ ਨਤੀਜੇ ਬੜੇ ਭਿਆਨਕ ਹਨ। ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ, ਅਤ ਦੁਖੀ ਆਉਂਦੇ ਹਾਂ, ਹਾਏ ਬੂ ਕਰਦੇ ਹਾਂ, ਹਾਲ ਦੁਆਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿਲੇ ਕਰਦੇ ਹਾਂ, ਨਰਕ ਭੋਗਦੇ ਹਾਂ ਇਸ ਮਾਨਸਿਕ ਅੱਗ ਦੇ ਕਾਰਨ। ਪਰ ਫਿਰ ਵੀ ਇਸ ਭਿਆਨਕ ਅਗਨ ਸ਼ੋਕ ਸਾਗਰ ਵਿੱਚੋਂ ਨਿਕਲਣ ਦਾ ਜਾਂ ਬਚਣ ਦਾ ਕੋਈ ਖਿਆਲ ਹੀ ਨਹੀਂ, ਫਿਕਰ ਹੀ ਨਹੀਂ, ਉੱਦਮ ਹੀ ਨਹੀਂ, ਵਿਉਂਤ ਹੀ ਨਹੀਂ। ਇਹ ਬੜੀ ਅਚੰਬੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਿਰਤਾਜ ਅਤੇ ਸਿਆਣਾ ਇਹ ਅਫਲਾਤੂਨ ਇਨਸਾਨ ਹੀ ਹੋਰ ਸਾਰਿਆਂ ਜੀਵਾਂ ਨਾਲੋਂ ਇਸ ਗੁੱਝੀ ਮਾਨਸਿਕ ਅੱਗ ਵਿੱਚ ਵੱਧ ਸੜ ਬਲ ਰਿਹਾ ਹੈ ਅਤੇ ਬੇਅੰਤ ਆਰਾਮ ਅਤੇ ਐਸ਼ ਦੀਆਂ ਸਹੂਲਤਾਂ ਮਾਣਦਾ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਹਾਂਜੀ, ਜਿਤਨੇ ਆਰਾਮ ਅਤੇ ਐਸ਼ ਦੇ ਸਾਧਨ ਹਨ ਉਹਨਾਂ ਦੇ ਬਾਵਜੂਦ ਵੀ ਇਹ ਇਨਸਾਨ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਇਸ ਲਈ ਐਸੀ ਸਰਬੱਗ ਗੁੱਝੀ ਅੱਗ ਅਤੇ ਉਸਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੁੱਝਣ, ਪਹਿਚਾਨਣ ਦੀ ਅੱਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਅਤ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਇਸ ਕਾਇਨਾਤ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਇੱਕ ਹੈ ਆਤਮਕ ਮੰਡਲ, ਜਿਸ ਵਿੱਚ ਦੈਵੀ ਗੁਣ, ਇਲਾਹੀ ਪ੍ਰਕਾਸ਼, ਸੱਚ, ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ, ਸਵੈਪਨਾ, ਨਿਰਮਲਤਾ, ਦੈਵੀ ਭਾਵਨਾਵਾਂ, ਆਤਮ ਰੰਗ, ਮਹਾਂਸੁਖ, ਸਦਾ ਸੁਖ, ਸ਼ਾਂਤੀ ਅਤੇ ਠੰਡ ਆਦਿ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰੇ ਪਾਸੇ ਹੈ ਮਾਇਕੀ ਮਾਨਸਿਕ ਮੰਡਲ, ਜਿਸ ਵਿੱਚ ਅਗਿਆਨਤਾ ਦਾ ਹਨੇਰਾ, ਅਹੰਕਾਰ ਦਾ ਭਰਮ, ਨੀਵੀਆਂ ਰੁਚੀਆਂ, ਕਾਮ ਦੀ ਹਨੇਰੀ, ਕ੍ਰੋਧ ਦੀ ਅੱਗ, ਲੋਭ ਦੀ ਲਹਿਰ, ਮੋਹ ਦੀ ਮਮਤਾ, ਮੈਂ ਮੇਰੀ ਦੀ ਪਕੜ, ਖੁਦਗਰਜ਼ੀ, ਈਰਖਾ, ਦੁਐਤ, ਸਾੜਾ, ਕੁਲਝਣਾ, ਅਸ਼ਾਂਤੀ, ਦੁੱਖ, ਕਲੇਸ਼ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸੋ ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਇਕੀ ਮੰਡਲ ਦੇ ਅਸੁਰੀ ਔਗਣਾਂ ਦੇ ਲਾਏ ਹੋਏ ਭਾਂਬੜ ਹਨ। ਧਿਆਨ ਦੇਣਾ ਜੀ, ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਇਕੀ ਮੰਡਲ ਦੇ ਇਹ ਜਿਹੜੇ ਅਸੁਰੀ ਔਗਣ ਹਨ, ਇਹਨਾਂ ਦੇ ਲਾਏ ਹੋਏ ਭਾਂਬੜ ਹਨ। ਅਸੀਂ ਆਪਣੇ ਮਨ ਅੰਦਰ ਆਪੇ ਹੀ ਅੱਗ ਦਾ ਭਾਂਬੜ ਮਚਾ ਕੇ ਆਪੇ ਹੀ ਸੜੀ ਬਲੀ ਜਾਂਦੇ ਹਾਂ। ਕੋਈ ਹੋਰ ਤਾਂ ਭਾਂਬੜ ਨਹੀਂ ਬਚਾਉਂਦਾ। ਆਪ ਈਰਖਾ ਜਦੋਂ ਕਰਦੇ ਹਾਂ ਅੱਗ ਲੱਗਦੀ ਹੈ, ਕੁਲਜਦੇ ਹਾਂ ਅੱਗ ਲੱਗਦੀ ਹੈ, ਸੜਦੇ ਅੱਗ ਲੱਗਦੀ ਹੈ, ਕਾਮ ਵਿੱਚ ਗਲਤਾਨ ਹੁੰਦੇ ਹਾਂ ਅੱਗ ਲੱਗਦੀ ਹੈ। ਸੋ ਅਸੀਂ ਆਪਣੇ ਮਨ ਅੰਦਰ ਆਪੇ ਹੀ ਅੱਗ ਦਾ ਭਾਂਬੜ ਮਚਾ ਕੇ ਆਪੇ ਹੀ ਸੜੀ ਬਲੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਤਰਸਯੋਗ ਹਾਲਤ ਨੂੰ ਇਉਂ ਦਰਸਾਇਆ ਹੈ, ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ, ਜੈ ਭਾਵੁਕ ਸੁਰ ਨਰ ਹੈ ਜਾਰੇ, ਰਾਮ ਉਦੁਕ ਜਨ ਜਲਤ ਉਬਾਰੇ। ਸਰੀਰ ਜਲੋਂ ਗੁਣ ਬਾਹਰਾ, ਜੋ ਗੁਰਕਾਰ ਨ ਕਮਾਏ, ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ। ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜੀਅੜਾ ਬਿਲ ਲਾਏ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਅੰਤਰ ਅਗਨ ਜਲੈ ਪੜਕਾਰੈ, ਮਨਮੁਖ ਤੱਕੇ ਕੁੰਡਾ ਚਾਰੇ। ਫਰੀਦਾ ਮੈਂ ਜਾਣਿਆ ਦੁੱਖ ਮੁਜਕੂ, ਦੁੱਖ ਸਵਾਈਐ ਜਗ, ਉੱਚੈ ਚੜ ਕੇ ਦੇਖਿਆ ਤਾਂ ਕਰ ਕਰ ਇਹਾ ਅਗ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲਤਾਤਾ। ਪਰ ਸਾਨੂੰ ਆਪਣੀ ਇਸ ਤਰਸਯੋਗ ਹਾਲਤ ਦੀ ਬਾਬਤ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਸੋਝੀ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ। ਇਸ ਤਰ੍ਹਾਂ ਆਪਣੀ ਅਗਿਆਨਤਾ ਨਾਲ ਇਸ ਗੁੱਝੀ ਅੰਦਰਲੀ ਮਾਨਸਿਕ ਅੱਗ ਵਿੱਚ ਪਲ ਪਲ ਦਿਨ ਰਾਤ ਸਾਰੀ ਉਮਰ ਗੋਹੇ ਦੀ ਅੱਗ ਵਾਂਗ ਅਸੀਂ ਆਪ ਵੀ ਧੁਖਦੇ ਸੜਦੇ ਬਲਦੇ ਕੁਲਜਦੇ ਦੁਖੀ ਹੁੰਦੇ ਹੋਏ ਨਰਕ ਭੋਗਦੇ ਹਾਂ, ਅਤੇ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਇਸੇ ਅੱਗ ਦੀ ਚੁਆਤੀ ਲਾਈ ਜਾਂਦੇ ਹਾਂ। ਗੋਹੇ ਦੀ ਅੱਖ ਜਿਵੇਂ ਧੁਖਦੀ ਹੈ, ਧੁੱਖ ਧੁੱਖ 'ਤੇ ਧੁੱਖ ਧੁੱਖ ਕੇ ਆਪ ਤਾਂ ਸੜਦੇ ਹਾਂ, ਫਿਰ ਦੂਜਿਆਂ ਜਿਹੜੇ ਨਾਲ ਕੋਈ ਆਉਂਦਾ ਹੈ ਉਸਨੂੰ ਵੀ ਚੁਆਤੀ ਲਾ ਦਿੰਦੇ। ਪੜ ਪੰਡਿਤ ਅਵਰਾ ਸਮਝਾਏ, ਕਰ ਜਲਤੇ ਕੀ ਖਬਰ ਨਾ ਪਾਏ, ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆ ਗੁੱਜੀ ਪਾਏ। ਆਸਾ ਮਨਸਾ ਮੋਹਣੀ, ਤਾਮ ਉਸ ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ। ਚਿਤਵਣੀਆਂ ਲਖਰਾਤ ਦੇ, ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਸੋਇਨਾ ਰੂਪਾ ਅਗਲਾ, ਮਾਣਕ ਮੋਤੀ ਅੰਗ ਅੰਡਾਏ, ਪਾਟ ਪਟੰਬਰ ਪਹਿਨ ਕੇ ਚੋਹਾ ਚੰਦਨ ਮਹਿ ਮਹਿ ਕਾਏ, ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਆਏ, ਗੁਰਪੂਰੇ ਵਿਣ ਜੰਪੁਰ ਜਾਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਮਨੂਰ ਹੋਇਆ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ। ਉਂਝ ਅਸੀਂ ਸੜਦੇ ਬਲਦੇ ਵਾਸ਼ਨਾਵਾਂ ਵਿੱਚ ਗਲਤਾਨ ਰਹਿ ਕੇ ਨਰਕ ਭੋਗ ਰਹੇ ਹਾਂ। ਮਨ ਨੂੰ ਇਤਨਾ ਮਨੂਰ ਕਰ ਛੱਡਿਆ ਹੈ ਕਿ ਉਹ ਮਨੂਰ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ ਜੋ ਹਿਰਦੇ ਦੇ ਅੰਦਰ ਸਦੀ ਵੀ ਧੁੱਖਦੀ ਅਤੇ ਭਗਦੀ ਰਹਿੰਦੀ ਹੈ। ਉੱਤੋਂ ਤਾਂ ਅਸੀਂ ਬੜੇ ਬੀਬੇ ਸੁਸ਼ੀਲ ਅਤੇ ਭਲੇ ਭਲੇਰੇ ਬਣੇ ਫਿਰਦੇ ਹਾਂ, ਪਰ ਸਾਡੇ ਤੁਰ ਅੰਦਰ ਮਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅੱਗ ਦੀਆਂ ਕਈ ਭਾਅ ਦੀਆਂ ਗੁੱਝੀਆਂ ਨੀਵੀਆਂ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ ਹਨ, ਜਿਹਾ ਕਿ ਈਰਖਾ, ਦੁਵੈਤ, ਸਾੜਾ, ਕੁਲਝਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ। ਇਹ ਗੋਹੇ ਦੀ ਅੱਗ ਵਾਂਗ ਅੰਦਰੇ ਅੰਦਰ ਗੁੱਝੇ ਤੌਰ 'ਤੇ ਧੁੱਖਦੀਆਂ ਰਹਿੰਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਮਲੀਨ ਭਾਵਨਾਵਾਂ ਨੂੰ ਮੁੜ ਮੁੜ ਕੇ ਯਾਦ ਕਰਦੇ ਹਾਂ, ਤਿਉਂ ਤਿਉਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾਮੁਖੀ ਵਾਂਗ ਜ਼ਬਰਦਸਤ ਭਾਂਬੜ ਬਣ ਕੇ ਫੁੱਟਦਾ ਹੈ, ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਆਉਂਦੀ ਹੈ। ਸੋਚਦੇ ਹਾਂ ਉਸ ਬਾਰੇ, ਅੰਦਰ ਹੀ ਭਾਂਬੜ ਬਣਾਏ ਜਾਂਦੇ ਹਾਂ, ਫਿਰ ਜਦੋਂ ਫੜਦਾ ਹੈ ਕਿਤਨੀ ਤਬਾਹੀ ਆਉਂਦੀ ਹੈ। ਜਦ ਕਦੇ ਇਹਨਾਂ ਗੁੱਝੀਆਂ ਭਾਵਕ ਚੰਗਿਆੜੀਆਂ ਨੂੰ ਬਾਹਰਲੀ ਉਕਸਾਹਟ ਜਾਂ ਹਵਾ ਲੱਗਦੀ ਹੈ, ਉਕਸਾਹਟ ਦੀ ਹਵਾ ਲੱਗਦੀ ਹੈ, ਤਾਂ ਇਹ ਚੰਗਿਆੜੀਆਂ ਮਗ ਕੇ ਭਾਂਬੜ ਬਣ ਜਾਂਦੀਆਂ ਹਨ, ਜਿਸ ਨਾਲ ਸਾਡਾ ਮਨ ਤਨ ਸੜ ਵੱਲ ਜਾਂਦਾ ਹੈ। ਇਸ ਤਰ੍ਹਾਂ ਆਪੂ ਲਾਏ ਹੋਏ ਭਾਂਬੜ ਦੀਆਂ ਲਾਟਾਂ ਨਾਲ ਅਸੀਂ ਇੱਕ ਦੂਜੇ ਨੂੰ ਸਾੜੀ ਜਾਂਦੇ ਹਾਂ। ਜਦ ਅਸੀਂ ਇਸ ਤਰ੍ਹਾਂ ਸੜ ਵੱਲ ਕੇ ਨਿਡਾਲ ਅਤੇ ਬੇਵੱਸ ਹੋ ਜਾਂਦੇ ਹਾਂ, ਤਦੀ ਮੰਨਦੇ ਹਾਂ ਕਿ ਸਾਡੇ ਅੰਦਰ ਸਣਕੱਪਣੀ ਅੱਗ ਲੱਗ ਗਈ ਹੈ। ਪਰ ਇਹ ਢੀਠ ਮਨ ਛੇਤੀ ਸਭ ਕੁਝ ਭੁੱਲ ਜਾਂਦਾ ਹੈ ਅਤੇ ਫਿਰ ਆਪੂ ਮਚਾਏ ਹੋਏ ਭਾਂਬੜ ਵਿੱਚੋਂ ਬਾਕੀ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦਬ ਕੇ ਸਾਂਭ ਕੇ ਰੱਖਦਾ ਹੈ। ਧਿਆਨ ਦੇਣਾ ਜੀ, ਜਦੋਂ ਭਾਂਬੜ ਬਾਹਰ ਫੁੱਟਿਆ ਉਸ ਵੇਲੇ ਅਸੀਂ ਨਿਡਾਲ ਅਤੇ ਬੇਵੱਸ ਹੋ ਜਾਂਦੇ ਹਾਂ, ਕਮਜ਼ੋਰ, ਅਤੇ ਫਿਰ ਉਸ ਵੇਲੇ ਸਾਨੂੰ ਲੱਗਦਾ ਹਾਂ ਕੋਈ ਅੱਗ ਲੱਗੀ ਹੋਈ ਸੀ। ਪਰ ਕੁਝ ਅਰਸੇ ਬਾਅਦ ਫਿਰ ਸਾਰੀਆਂ ਗੱਲਾਂ ਭੁੱਲ ਜਾਂਦੇ ਹਾਂ। ਉਸੇ ਤਰ੍ਹਾਂ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦਬ ਕੇ ਸਾਂਭ ਕੇ ਰੱਖਦੇ ਹਾਂ। ਇਸ ਤਰ੍ਹਾਂ ਅਸੀਂ ਆਪ ਹੀ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ, ਹੋਰ ਅਸੀਂ ਕਿਸੇ ਦਾ ਕੀ ਵਿਗਾੜਾਂਗੇ। ਆਪਣਾ ਆਪ ਹੀ ਤਬਾਹ ਕਰ ਰਹੇ ਹਾਂ ਸੜ ਬਲ ਕੇ। ਦੂਜੇ ਲਫਜ਼ਾਂ ਵਿੱਚ, ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ 'ਤੇ ਇਸ ਸੰਸਾਰ ਨੂੰ ਅਤ ਹਾਨੀਕਾਰਕ, ਦੁਖਦਾਈ ਅਤੇ ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ, ਜਿਸ ਵਿੱਚ ਸਾਰੀ ਲੁਕਾਈ ਗੁੱਝੇ ਪਾਏ ਸੜ ਬਲ ਰਹੀ ਹੈ। ਇਸ ਗੱਲ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ਗੁੱਝੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ, ਅਗਨ ਕੁਟਮ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੈ ਕਬ ਨਾਹੇ, ਮਨਮੁਖ ਬੋਲੇ ਅੰਧਲੇ ਤਿਸਮੇ ਅਗਨੀ ਕਾ ਵਾਸ, ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਕਰ ਲੂਕੀ ਲਾਏ, ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਕਰ ਲੂਕੀ ਲਾਏ, ਅੰਤਰ ਕ੍ਰੋਧ ਅੰਕਾਰ ਹੈ ਅੰਧਿਨ ਜਲੈ ਸਦਾ ਦੁੱਖ ਪਾਏ, ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ, ਸ਼ਿਵ ਬਿਰੰਚ ਅਰ ਇੰਦਰ ਲੋਕ ਤਾਂ ਮੈਂ ਜਲ ਤੋ ਫਿਰਿਆ, ਸ਼ਿਵ ਬਿਰੰਚ ਅਸੁਰ ਸੁਰ ਜੇਤੇ ਕਾਲ ਅਗਨ ਮੈਂ ਜਰਤੇ, ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸੋ ਅਗਨੀ ਇੱਕ ਤੱਤ ਹੈ, ਪਰ ਲੱਕੜ ਕੋਲੇ ਬਿਜਲੀ ਗੈਸ ਆਦਿ ਦੀਆਂ ਲਾਟਾਂ ਦੇ ਪ੍ਰਕਾਸ਼ ਅਤੇ ਪ੍ਰਗਟਾਵਾਂ ਵਿੱਚ ਭਿੰਨਤਾ ਹੈ। ਹਾਂਜੀ, ਉਹ ਅੰਸ਼ ਅਗਨੀ ਦੀ ਤਾਂ ਇੱਕੋ ਹੀ ਹੈ, ਪਰ ਗੈਸ ਵਿੱਚ ਉਸਦਾ ਪ੍ਰਗਟਾਵਾ ਹੋਰ ਤਰ੍ਹਾਂ ਦਾ ਆਉਂਦਾ ਹੈ, ਬਿਜਲੀ ਵਿੱਚ ਉਸਦਾ ਪ੍ਰਗਟਾਵਾ ਹੋਰ ਤਰ੍ਹਾਂ ਦਾ ਆਉਂਦਾ ਹੈ, ਕੋਲੇ ਨੂੰ ਜਲਾਉਂਦੇ ਹਾਂ ਉਸ ਵੇਲੇ ਅੱਗ ਦਾ ਪ੍ਰਗਟਾਵਾ ਕੁਝ ਹੋਰ ਤਰ੍ਹਾਂ ਦਾ ਆਉਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਇਹ ਗੁੱਝੀ ਮਾਨਸਿਕ ਅੱਗ ਤਾਂ ਇੱਕੋ ਹੈ, ਪਰ ਸਾਡੇ ਮਨ ਦੀਆਂ ਵਾਸ਼ਨਾਵਾਂ ਯਾਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਵੈਤ ਦੀਆਂ ਭਾਵਨਾਵਾਂ ਅਨੁਸਾਰ ਇਸ ਗੁੱਝੀ ਅੱਗ ਦੀ ਪ੍ਰਵਿਰਤੀ ਪ੍ਰਕਿਰਤੀ ਪ੍ਰਕਾਸ਼ ਅਤੇ ਪ੍ਰਗਟਾਵਾ ਭਿੰਨ ਭਿੰਨ ਆਉਂਦਾ ਹੈ। ਜਦੋਂ ਮੋਹ ਵਿੱਚ ਆਉਂਦੇ ਹਾਂ ਇਸ ਅੱਗ ਦਾ ਪ੍ਰਗਟਾਵਾ ਹੋਰ ਤਰ੍ਹਾਂ ਆਉਂਦਾ ਹੈ, ਕਾਮ ਵਿੱਚ ਆਉਂਦੇ ਹਾਂ ਤਾਂ ਹੋਰ ਤਰ੍ਹਾਂ, ਈਰਖਾ ਦੁਵੈਤ ਵਿੱਚ ਆਉਂਦੇ ਹਾਂ ਤਾਂ ਉਹੀ ਅੱਗ ਦਾ ਪ੍ਰਗਟਾਵਾ ਕਿਸੇ ਹੋਰ ਤਰ੍ਹਾਂ ਆਉਂਦਾ ਸਾਡੇ ਅੰਦਰੋਂ। ਪਰ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਇਸ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ। ਹਾਂਜੀ, ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਇਸ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ, ਇਹ ਤਾਂ ਮਾਇਕੀ ਮੰਡਲ ਤਾਂ ਹੀ ਸੀਮਤ ਹੈ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਂ ਹੀ ਸੀਮਤ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਪਰ ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ। ਇਸ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ ਉੱਤੇ ਹੀ ਅਧਾਰਿਤ ਹੈ। ਜਦੋਂ ਮਾਇਕੀ ਮੰਡਲ ਕਹਿੰਦੇ ਹਾਂ, ਇਹ ਕੋਈ ਟਾਪੂ ਨਹੀਂ, ਇਹ ਮਾਇਕੀ ਮੰਡਲ ਵੀ ਸਾਡੇ ਮਨ ਦੇ ਭਰਮ ਭੁਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ ਉੱਤੇ ਹੀ ਨਿਰਭਰ ਹੈ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਵੀ ਮਾਨਸਿਕ ਅੱਗ ਦੀ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਏ ਮਨੁਆ ਥਿਰਨਾਏ, ਅੰਨ ਦਿਨ ਜਲਤ ਰਹੇ ਦਿਨ ਰਾਤੀ ਹੋਮੈ ਖਪੈ ਖਪਾਏ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ, ਜਿਉਂ ਤੇਲੀ ਬਲਤ ਪਵੰਦੇ। ਮਾਇਆ ਮੋਹ ਅੰਧਾਰਾ ਹੋਮੈ ਮੇਰਾ ਪਸਰਿਆ ਪਾਸਾਰਾ, ਅੰਧਿਨ ਜਲਤ ਜਲਤ ਰਹੇ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਸੋ ਸਾਡਾ ਮਨ ਇਸ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿੱਜ ਘਰ ਅਥਵਾ ਅਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋਮੇ ਦੇ ਜ਼ਬਰਦਸਤ ਮਾਇਕੀ ਵਾਵਰੋਲੇ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਸਾਡਾ ਜੀਵਨ ਹੋਮੇ ਦੇ ਤੁਰੇ ਉਦਾਲੇ ਦਿਨ ਰਾਤ ਅੰਨੇਵਾਹ ਬੇਤਿਹਾਸ਼ਾ ਘੁੰਮਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਅਸਲੀ ਤਾਂ ਸਾਡਾ ਮੰਡਲ ਨਿੱਜ ਘਰ ਅਸਥਿਰ ਮੰਡਲ ਸੀ, ਜਿੱਥੇ ਅਸੀਂ ਟਿਕ ਕੇ ਰਹਿਣਾ ਸੀ, ਠੰਡ ਮਾਣਨੀ ਸੀ। ਪਰ ਉਸ ਅਸਥਿਰ ਮੰਡਲ ਵਿੱਚੋਂ ਅਸੀਂ ਨਿਕਲ ਕੇ ਮਾਇਕੀ ਭਰਮ ਭੁਲਾਵੇ ਦੇ ਅਸਰ ਹੇਠ ਇਸ ਹੋਮੇ ਦੇ ਮਾਇਕੀ ਵਾਵਰੋਲੇ ਵਿੱਚ ਫਸੇ ਹੋਏ ਹਾਂ। ਵਾਵਰੋਲਾ ਜਦੋਂ ਹੁੰਦਾ, ਕੋਈ ਚੀਜ਼ ਵਾਵਰੋਲੇ ਵਿੱਚ ਆ ਜਾਵੇ, ਉਸਨੂੰ ਜ਼ਬਰਦਸਤ ਘੁਮਾਈ ਜਾਂਦਾ ਹੈ, ਘੁਮਾਈ ਜਾਂਦਾ, ਟਿਕਣ ਨਹੀਂ ਦਿੰਦਾ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਇਸ ਹੋਮੇ ਦੇ ਤੁਰੇ ਉਦਾਲੇ ਦਿਨ ਰਾਤ ਅੰਨੇਵਾਹ ਬੇਤਿਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਝ ਸਾਡੇ ਮਨ ਦੇ ਭਰਮ ਦਾ ਹੀ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹੋਮੇ ਮੈਂ ਮੇਰੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਹਰ ਇੱਕ ਜੀਵ ਦੀ ਹੋਮੇ ਅਥਵਾ ਮੈਂ ਮੇਰੀ ਦੀ ਅੱਡ ਅੱਡ ਅਸਥੀ ਹੋਣ ਕਾਰਨ ਇਹ ਇੱਕ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਜਿਸ ਵਿੱਚੋਂ ਫਿਰ ਖੁਦਗਰਜ਼ੀ, ਖੋਆ ਖਾਈ, ਠੱਗੀ ਠੋਰੀ, ਕਾਲਾ ਬਜ਼ਾਰੀ, ਤਸਕਰੀ, ਚੋਰੀ, ਯਾਰੀ, ਈਰਖਾ, ਦੁਐਤ, ਘਿਰਨਾ, ਸਾੜਾ, ਵੈਰ ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਦੀਆਂ ਲਾਟਾਂ ਨਿਕਲਦੀਆਂ ਹਨ, ਜਿਸ ਨਾਲ ਜੀਵ ਅੱਡ ਅੱਡ ਅਤੇ ਸਮੁੱਚੇ ਤੌਰ 'ਤੇ ਇਹ ਸਾਰਾ ਸੰਸਾਰ ਜਲ ਬਲ ਸੜ ਰਿਹਾ ਹੈ। ਅੱਡ ਅੱਡ ਤੌਰ 'ਤੇ ਸ਼ਖਸੀ ਤੌਰ 'ਤੇ ਵੀ ਇਨਸਾਨ ਸੜ ਰਿਹਾ ਹੈ, ਸਮੁੱਚੇ ਤੌਰ 'ਤੇ ਸੰਸਾਰ ਵੀ ਸਾਰਾ ਸੜ ਰਿਹਾ। ਹੋਂ ਮੈਂ ਜਲ ਤੇ ਜਲ ਮੂਏ ਭਰਮ ਆਏ ਦੂਜੇ ਪਾਏ, ਜਗਤ ਜਲਨ ਦਾ ਡਿੱਠ ਮੈਂ ਹੋਂ ਮੈਂ ਦੂਜੇ ਪਾਏ। ਹੋਂ ਮੈਂ ਜਲਿਆ ਮਨੋ ਵਿਸਾਰੇ, ਜੰਪੁਰ ਵੱਜੇ ਖੜਗ ਕਰਾਰੇ। ਮਨਮੁਖ ਮੂੜ ਜਲਤ ਅੰਕਾਰੀ, ਹੋਂ ਮੈਂ ਵਿੱਚ ਦੁੱਖ ਪਾਈ, ਕਾਮ ਕ੍ਰੋਧ ਡੁੱਬੇ ਅਭਿਮਾਨੀ, ਹੋਂ ਮੈਂ ਵਿੱਚ ਜਲ ਜਾਈ। ਉੱਠੀ ਗਿਲਾਨ ਜਗਤ ਵਿੱਚ, ਹੋਂ ਮੈਂ ਅੰਦਰ ਜਲੀ ਲੁਕਾਈ। ਅਕਾਲ ਪੁਰਖ ਦੀ ਹੋਂਦ ਇੱਕ ਹੈ, ਜਦ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ ਅਤੇ ਸਾਨੂੰ ਆਪਣੀ ਅਡਰੀ ਹਸਤੀ ਪ੍ਰਤੀਤ ਹੁੰਦੀ ਹੈ। ਧਿਆਨ ਦੇਣਾ ਜੀ, ਹੁਣੇ ਪੜ੍ਹਿਆ ਕਿ ਭਰਮ ਭੁਲਾਵੇ ਵਿੱਚ ਹੀ ਸਾਡਾ ਮਨ ਹੋਮੇ ਦੇ ਉਦਾਲੇ ਘੁੰਮਦਾ ਹੈ, ਹੋਮੇ ਕਾਰਨ ਵਾਸ਼ਨਾਵਾਂ ਦੇ ਵਾਵਰੋਲੇ ਵਿੱਚ ਫਸਿਆ, ਵਾਸ਼ਨਾਵਾਂ ਕਾਰਨ ਹੀ ਸਾਡੇ ਅੰਦਰ ਅੱਗ ਹੁੰਦੀ ਹੈ ਜਿਸ ਨਾਲ ਅਸੀਂ ਸੜ ਬਲ ਕੇ ਮਨੂਰ ਹੋ ਜਾਂਦੇ ਹਾਂ। ਮੁੱਢਲਾ ਕਾਰਨ ਹੈ ਪਰਮਾਤਮਾ ਨੂੰ ਭੁੱਲਣਾ। ਇਸੇ ਭਰਮ ਨੂੰ, ਕਿਉਂਕਿ ਪਰਮਾਤਮਾ ਨੂੰ ਭੁੱਲ ਕੇ ਹੀ ਇਹ ਭਰਮ ਭੁਲਾਵਾ ਉਪਜਦਾ ਹੈ ਅਤੇ ਇਸੇ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ, ਜੋ ਸਾਡੀ ਆਪਣੀ ਅਡਰੀ ਹਸਤੀ ਤੋਂ ਵੱਖਰੀਆਂ ਅਤੇ ਓਪਰੀਆਂ ਲੱਗਦੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕ ਹਸਤੀਆਂ ਬਣੇ ਫਿਰਦੇ ਹਾਂ। ਇਹਨਾਂ ਅਡਰੀਆਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਗੁਰਬਾਣੀ ਵਿੱਚ ਦੂਜਾ ਭਾਵ ਕਿਹਾ ਗਿਆ ਹੈ। ਇਸ ਦੂਜੇ ਭਾਵ ਦਾ ਮੁੱਢਲਾ ਕਾਰਨ ਸਾਡੀ ਆਪਣੀ ਹੋਮੇ ਦੀ ਮੈਂ ਮੇਰੀ ਹੈ। ਇਸ ਲਈ ਜੋ ਔਗਣ ਹੋਮੇ ਤੋਂ ਪੁੱਜਦੇ ਹਨ ਉਹ ਔਗਣ ਜਿਹਾ ਕਿ ਈਰਖਾ, ਦੁਐਤ, ਵੈਰ ਵਿਰੋਧ ਆਦਿ ਦੂਜੇ ਭਾਵ ਵਿੱਚ ਹੀ ਪ੍ਰਵਿਰਤ ਹਨ, ਕਿਉਂਕਿ ਜੇ ਭਰਮ ਭੁਲਾਵਾ ਨਾ ਹੋਵੇ ਤਾਂ ਅਸੀਂ ਸਾਰੇ ਅਸੀਂ ਉਸ ਇੱਕ ਦੇ ਬੱਚੇ ਹਾਂ, ਆਪਸ ਵਿੱਚ ਪਿਆਰ ਹੋਵੇ। ਪਰ ਹੋਮੇ ਕਾਰਨ, ਭਰਮ ਭੁਲਾਵੇ ਕਾਰਨ ਹੋਮੇ ਮੈਂ ਮੇਰੀ ਵਿੱਚੋਂ ਇਹ ਦੂਜਾ ਭਾਵ ਪੁੱਜਦਾ ਹੈ। ਉਸ ਵੇਲੇ ਮੈਂ ਅਲੱਗ ਲੱਗਦਾ, ਇਹ ਦੂਸਰਾ ਹੈ, ਮੇਰਾ ਦੁਸ਼ਮਣ, ਇਹ ਫਲਾਣੀ ਕੌਮ ਦਾ, ਇਹ ਫਲਾਣੇ ਸੰਸਥਾ ਦਾ, ਇਸ ਤਰ੍ਹਾਂ ਆਪਸ ਵਿੱਚ ਵੈਰ ਵਿਰੋਧ। ਇਸ ਲਈ ਜੋ ਔਗਣ ਹੋਮੇ ਤੋਂ ਪੁੱਜਦੇ ਹਨ ਉਹ ਔਗਣ ਜਿਹਾ ਕਿ ਈਰਖਾ, ਦੁਐਤ, ਵੈਰ ਵਿਰੋਧ ਆਦਿ ਇਹ ਦੂਜੇ ਭਾਵ ਵਿੱਚ ਵੀ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਮਾਇਕੀ ਅੱਗ ਦੀ ਪ੍ਰਕਿਰਤੀ ਵਿੱਚ ਹੋਮੇ ਦੇ ਨਾਲ ਨਾਲ ਇਹ ਦੂਜੇ ਭਾਵ ਦੀ ਭਾਵਨਾ ਵੀ ਪ੍ਰਵਿਰਤ ਹੈ। ਹੋਮੇ ਅਤੇ ਇਹ ਦੂਜਾ ਭਾਵ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਵ ਦੀ ਬਾਬਤ ਬਹੁਤ ਸੋਹਣਾ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਜਾਂਦੀਆਂ ਹਨ। ਹਉਮੈ ਜਲਤੇ ਜਲ ਮੂਏ ਪਰਮ ਆਏ ਦੂਜੇ ਪਾਏ ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੇ ਪਾਏ ਮਨਮੁਖ ਮਾਇਆ ਮੋਹ ਵਿਆਪਿਆ ਦੂਜੇ ਪਾਏ ਮਨੁਆ ਥਿਰਨਾਏ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤਿਸ਼ਨਾ ਭੁੱਖ ਨਾ ਉਤਰੈ ਅੰਦਿਨ ਜਲਤ ਫਰਨ ਇਹ ਮਨ ਜਲਿਆ ਦੂਜੇ ਦੋਏ ਸੋ ਪਰਮਾਤਮਾ ਨੂੰ ਭੁੱਲਣ ਨਾਲ ਮਾਇਕੀ ਭਰਮ ਭੁਲਾਵਾ ਉਪਜਿਆ ਮਾਇਕੀ ਭਰਮ ਭੁਲਾਵੇ ਵਿੱਚੋਂ ਹੋਮੇ ਉਪਜੀ ਹੋਮੇ ਕਾਰਨ ਦੂਜਾ ਭਾਉ ਅਤੇ ਪੰਜ ਵਾਸ਼ਨਾਵਾਂ ਉਪਜੀਆਂ ਇਹਨਾਂ ਵਾਸ਼ਨਾਵਾਂ ਦੀ ਅੱਗ ਨਾਲ ਸਾਡਾ ਅੰਦਰ ਸੜ ਬਲ ਗਿਆ ਪਰ ਇਹਨਾਂ ਪੰਜ ਮਾਨਸਿਕ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਦੀਵੀ ਸਾਡੇ ਨਾਲ ਪ੍ਰੇਤ ਵਾਂਗ ਚਿੰਬੜੀ ਰਹਿੰਦੀ ਹੈ ਧਿਆਨ ਦੇਣਾ ਜੀ ਉਂਝ ਤਾਂ ਪੰਜ ਵਾਸ਼ਨਾਵਾਂ ਵਿੱਚ ਅਸੀਂ ਗਲਤਾਨ ਹਾਂ ਪਰ ਹਮੇਸ਼ਾ ਕਾਮ ਵਿੱਚ ਨਹੀਂ ਰਹਿੰਦੇ ਹਮੇਸ਼ਾ ਕ੍ਰੋਧ ਵਿੱਚ ਨਹੀਂ ਰਹਿੰਦੇ ਇਹ ਵਾਸ਼ਨਾਵਾਂ ਸਮੇਂ ਸਿਰ ਸਾਡੇ 'ਤੇ ਵਾਰ ਕਰਦੀਆਂ ਹਨ ਪਰ ਜਿਹੜੀ ਤ੍ਰਿਸ਼ਨਾ ਹੈ ਇਹਨਾਂ ਵਾਸ਼ਨਾਵਾਂ ਵਿੱਚੋਂ ਉਹ ਸਦੀਵੀ ਪ੍ਰੇਤ ਵਾਂਗ ਸਾਡੇ ਨਾਲ ਚਿੰਬੜੀ ਰਹਿੰਦੀ ਹੈ ਕਾਮ ਵਿੱਚ ਵੀ ਤ੍ਰਿਸ਼ਨਾ ਹੈ ਕ੍ਰੋਧ ਵਿੱਚ ਵੀ ਤ੍ਰਿਸ਼ਨਾ ਹੈ ਲੋਭ ਵਿੱਚ ਵੀ ਤ੍ਰਿਸ਼ਨਾ ਹੈ ਪਰ ਤ੍ਰਿਸ਼ਨਾ ਹਰ ਇੱਕ ਚੀਜ਼ ਵਿੱਚ ਮੌਜੂਦ ਹੈ ਇਸ ਲਈ ਇਹ ਪ੍ਰੇਤ ਵਾਂਗ ਸਾਡੇ ਨਾਲ ਦਿਨ ਰਾਤ ਚਿੰਬੜੀ ਰਹਿੰਦੀ ਹੈ ਇਸੇ ਕਰਕੇ ਮਹਾਂਪੁਰਖਾਂ ਨੇ ਅੱਗੇ ਤ੍ਰਿਸ਼ਨਾ ਦਾ ਵਿਸਥਾਰ ਕੀਤਾ ਹੈ ਅੱਗ ਦੇ ਭਾਂਬੜ ਵਿੱਚ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਇਹ ਅਗਨੀ ਦਾ ਭਾਂਬੜ ਵੱਧਦਾ ਜਾਂਦਾ ਹੈ ਇਸੇ ਤਰ੍ਹਾਂ ਜਿਉਂ ਜਿਉਂ ਆਪਣੀਆਂ ਅੰਦਰਲੀਆਂ ਮਾਨਸਿਕ ਖੁਆਇਸ਼ਾਂ ਲੋੜਾਂ ਰੀਝਾਂ ਐਸ਼ ਫੈਸ਼ਨ ਸਵਾਦ ਆਪਣੀਆਂ ਵਾਸ਼ਨਾਵਾਂ ਅਮਲ ਆਦਤਾਂ ਦੀ ਪੂਰਤੀ ਕਰਦੀ ਜਾਂਦੇ ਹਾਂ ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਵੱਧਦੀ ਜਾਂਦੀ ਹੈ ਧਿਆਨ ਦੇਣਾ ਜੀ ਇਹ ਨਹੀਂ ਹੈ ਕਿ ਸਾਡੇ ਅੰਦਰ ਕੋਈ ਖੁਆਇਸ਼ ਹੋਈ ਉਹ ਅਸੀਂ ਪੂਰੀ ਕਰਤੀ ਅਤੇ ਚਲੋ ਖਤਮ ਕੰਮ ਇਹ ਤਾਂ ਉਲਟਾ ਕੰਮ ਆਉਂਦਾ ਹੈ ਜਿਵੇਂ ਅੱਗ ਦੇ ਵਿਚਕਾਰ ਤੇਲ ਪਾਓ ਤਾਂ ਹੋਰ ਕੀ ਅੱਗ ਹੋਰ ਵਧੇਗੀ ਲੱਕੜਾਂ ਪਾਓ ਅੱਗ ਹੋਰ ਵਧੇਗੀ ਬੁੱਝੇਗੀ ਥੋੜ੍ਹੀ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੀ ਖੁਆਇਸ਼ਾਂ ਨੂੰ ਪੂਰੇ ਕਰਦੇ ਹਾਂ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਾਂ ਆਪਣੀ ਐਸ਼ ਫੈਸ਼ਨ ਰੀਝਾਂ ਸਵਾਦ ਵਾਸ਼ਨਾਵਾਂ ਨੂੰ ਪੂਰੀਆਂ ਕਰਦੇ ਹਾਂ ਆਪਣੀਆਂ ਅਮਲਾਂ ਅਤੇ ਆਦਤਾਂ ਦੀ ਪੂਰਤੀ ਕਰਦੇ ਹਾਂ ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਹੋਰ ਵੱਧਦੀ ਜਾਂਦੀ ਹੈ ਆਖਰ ਅਸੀਂ ਇਹਨਾਂ ਵਾਸ਼ਨਾਵਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਆਸਾ ਮਨਸਾ ਮੋਹਣੀ ਤਾਂ ਮੁਸ਼ ਤਿਸ਼ਨਾ ਸ਼ਾਂਤ ਨਾ ਆਵੇ ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉੱਦਮ ਕਰਦੇ ਹਾਂ ਇਤਨੀ ਭੱਜ ਦੌੜ ਇਤਨੀ ਮਿਹਨਤ ਆਪਣੀਆਂ ਖੁਆਇਸ਼ਾਂ ਪੂਰੀ ਕਰਨ ਲਈ ਤ੍ਰਿਸ਼ਨਾ ਦੀ ਪੂਰਤੀ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਕਿਉਂਕਿ ਜੇ ਇੱਕ ਅੱਧ ਖੁਆਇਸ਼ ਪੂਰੀ ਆਉਂਦੀ ਹੈ ਤਾਂ ਫਿਰ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ ਮਿਸਾਲ ਦੇ ਤੌਰ 'ਤੇ ਜੇ ਆਪਣੇ ਘਰ ਦੀ ਰੀਝ ਪੂਰੀ ਹੋਈ ਤਾਂ ਫਿਰ ਉਸਨੂੰ ਸਜਾਵਣ ਫਬਾਵਣ ਫਿਰ ਵਧੀਆ ਫਰਨੀਚਰ ਫਿਰ ਵਧੀਆ ਪਰਦੇ ਫਿਰ ਬਿਜਲੀ ਦੇ ਯੰਤਰ ਫਿਰ ਰਸੋਈ ਦਾ ਸਮਾਨ ਬੇਲ ਬੂਟੇ ਫਿਰ ਪੇਂਟਿੰਗ ਆਦਿ ਦੀਆਂ ਹੋਰ ਅਨੇਕਾਂ ਰੀਝਾਂ ਅਤੇ ਲੋੜਾਂ ਪੁੱਜ ਪੈਂਦੀਆਂ ਹਨ ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ ਇਹਨਾਂ ਦੀ ਪੂਰਤੀ ਲਈ ਜਦ ਮਾਇਆ ਪੂਰੀ ਨਹੀਂ ਆਉਂਦੀ ਤਾਂ ਫਿਰ ਹਰ ਜਾਇਜ਼ ਨਾਜਾਇਜ਼ ਤਰੀਕੇ ਨਾਲ ਰਿਸ਼ਵਤ ਚੋਰੀ ਕਾਲਾ ਬਾਜ਼ਾਰੀ ਮਿਲਾਵਟ ਤਸਕਰੀ ਡਾਕੇ ਆਦਿ ਕਰਨੇ ਪੈਂਦੇ ਹਨ ਆਪਣੀਆਂ ਖੁਆਇਸ਼ਾਂ ਪੂਰੀ ਕਰਨ ਤ੍ਰਿਸ਼ਨਾ ਦਾ ਤਾਂ ਕੋਈ ਅੰਤ ਨਹੀਂ ਜਦੋਂ ਪੈਸੇ ਪੂਰੇ ਨਹੀਂ ਆਉਂਦੇ ਫਿਰ ਬੇਈਮਾਨੀ ਕਰਕੇ ਲੋਕਾਂ ਨੂੰ ਧੋਖਾ ਦੇ ਕੇ ਪੈਸਾ ਕਮਾਉਂਦੇ ਹਨ ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ ਖੁਆਇਸ਼ਾਂ ਰੀਝਾਂ ਫੈਸ਼ਨ ਅਤੇ ਡਿਜ਼ਾਇਨ ਇਤਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਡੀ ਸਾਰੀ ਮਾਇਆ ਵਕਤ ਧਿਆਨ ਸਾਡੀ ਸਿਆਣਪ ਅਤੇ ਤਾਕਤ ਖਰਚ ਹੋ ਰਹੀ ਹੈ ਪਰ ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਹੀ ਜਾਂਦੀ ਹੈ ਕਿਉਂਕਿ ਇਹਨਾਂ ਖੁਆਇਸ਼ਾਂ ਜਾਂ ਰੀਝਾਂ ਦਾ ਕੋਈ ਅੰਤ ਨਹੀਂ ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ ਆਪਣੀ ਤ੍ਰਿਸ਼ਨਾ ਦੇ ਭਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਆਪਣੀ ਮਾਨਸਿਕ ਅੱਗ ਨੂੰ ਹੋਰ ਤੇਜ਼ ਕਰੀ ਜਾਂਦੇ ਹਨ ਹਾਂਜੀ ਇਹ ਆਪਣਾ ਭਲਾ ਨਹੀਂ ਕਰਦੇ ਤ੍ਰਿਸ਼ਨਾ ਦੀ ਪੂਰਤੀ ਕਰਕੇ ਆਪਣੀ ਖੁਆਇਸ਼ਾਂ ਦੀ ਪੂਰਤੀ ਕਰਕੇ ਬਲਕਿ ਆਪਣੀ ਅੰਦਰਲੀ ਮਾਨਸਿਕ ਤੇਜ਼ ਨੂੰ ਹੋਰ ਮਾਨਸਿਕ ਅੱਗ ਨੂੰ ਹੋਰ ਤੇਜ਼ ਕਰੀ ਜਾਂਦੇ ਹਾਂ ਸੋ ਇਹ ਤ੍ਰਿਸ਼ਨਾ ਜਿਹੜੀ ਹੈ ਇਹ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੈ ਇੱਥੇ ਹੀ ਬਸ ਨਹੀਂ ਇਸੇ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਹੋਰ ਸਾੜ ਬਾਲ ਭੁੰਨ ਕੇ ਮੈਲਾ ਕਾਲਾ ਮਟਰੋੜ ਅਤੇ ਮਨੂਰ ਕਰੀ ਜਾਂਦੇ ਹਾਂ, ਵਾਸ਼ਨਾਵਾਂ ਵਿੱਚ ਗਲਤਾਨ ਹੋ ਜਾਂਦੇ ਹਾਂ। ਤ੍ਰਿਸ਼ਨਾ ਹੈ ਉਹ ਵੀ ਆਪਣੇ ਮਨ ਨੂੰ ਮੈਲਾ ਮਟਰੂਲ ਕਾਲਾ ਬਣਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਦਿਨ ਰਾਤ ਤ੍ਰਿਸ਼ਨਾ ਅਗਨ ਸਾਗਰ ਵਿੱਚ ਸੜਦੇ ਬਲਦੇ ਹੋਏ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਅਤੇ ਆਤਮਕ ਭਾਵਨਾਵਾਂ ਤੋਂ ਦੁਰੇੜੇ, ਬੇਪਰਵਾਹ, ਬੇਸਿਦਕੇ, ਬੇਮੁੱਖ ਅਤੇ ਮਨਮੁੱਖ ਹੁੰਦੇ ਜਾਂਦੇ ਹਾਂ। ਕੋਈ ਇਹ ਨਹੀਂ ਸੋਚਦਾ ਗੁਰਬਾਣੀ ਕੀ ਕਹਿੰਦੀ ਹੈ, ਹੋਰ ਕੀ ਆਉਂਦਾ ਹੈ ਤ੍ਰਿਸ਼ਨਾ ਦੇ ਨਾਲ। ਇਸ ਤ੍ਰਿਸ਼ਨਾ ਦੇ ਅਧੀਨ ਹੀ ਫਿਰ ਸਾਡੇ ਅੰਦਰ ਨੀਵੇਂ ਖਿਆਲ ਉਪਜਦੇ ਹਨ, ਨੀਵੀਆਂ ਰੁਚੀਆਂ ਬਣਦੀਆਂ ਹਨ, ਨੀਵੀਆਂ ਵਿਉਂਤਾਂ ਕੱਢਦੇ ਹਾਂ, ਨੀਵੀਂ ਸੋਚ ਰੱਖਦੇ ਹਾਂ ਤ੍ਰਿਸ਼ਨਾ ਕਰਕੇ, ਭੈੜੇ ਕਰਮ ਕਰਦੇ ਹਾਂ, ਲੁੱਟ ਖਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਵੈਰ ਵਿਰੋਧ ਮਚਾਉਂਦੇ ਹਾਂ, ਲੜਾਈਆਂ ਝਗੜੇ ਸਹੇੜਦੇ ਹਾਂ ਤ੍ਰਿਸ਼ਨਾ ਦੇ ਕਾਰਨ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਇਹਨਾਂ ਤ੍ਰਿਸ਼ਨਾਵਾਂ ਦੇ ਅਧੀਨ ਹੀ ਆਪਣੀਆਂ ਭੈੜੀਆਂ ਆਦਤਾਂ ਪਾਉਂਦੇ ਹਾਂ, ਆਪਣੇ ਨੀਵੇਂ ਆਚਰਣ ਬਣਦੇ ਹਨ ਬਣਾਉਂਦੇ ਹਾਂ, ਸਾਡੇ ਮਨ ਦੇ ਭਾਗ ਬਣਦੇ ਹਨ ਤ੍ਰਿਸ਼ਨਾ ਕਾਰਨ, ਅਤੇ ਜਮਾਂ ਦੇ ਵਸ ਪੈਂਦੇ ਹਾਂ ਅਤੇ ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਇਸ ਨੂੰ ਘਟਾਉਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵਿਕਾਰਾ, ਅਗਿਆਨ ਤ੍ਰਿਸ਼ਨਾ ਇਸ ਤਨੈ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ, ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੋਰ ਨਾ ਪਾਵੈ, ਬਿਰਥਾ ਜਨਮ ਗਵਾਈ, ਚਾਰ ਨਦੀਆਂ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਅਹੰਕਾਰੇ, ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ, ਮਹਾਂ ਅਭਾਗ ਅਭਾਗ ਹੈ ਜਿਨਕੇ, ਤਿੰਨ ਸਾਧੂ ਤੂਰ ਨਾ ਪੀਜੈ, ਕਿੰਨੇ ਬਦਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਮਹਾਂਪੁਰਖਾਂ ਦੀ ਸੰਗਤ ਨਸੀਬ ਨਹੀਂ ਹੋਈ। ਮਹਾਂ ਅਭਾਗ ਅਭਾਗ ਹੈ ਤਿਨਕੇ, ਜਿਨ ਸਾਧੂ ਧੂਰ ਨਾ ਪੀਜੈ, ਤਿੰਨਾਂ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਝੈ, ਡਣ ਧਰਮ ਰਾਏ ਕਾਲੀ ਦੀਜੈ, ਅੰਦਰ ਤ੍ਰਿਸ਼ਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਰਿਆ ਲਪਟਾਏ। ਗੁਰਬਾਣੀ ਵਿੱਚ ਇਸ ਮਾਨਸਿਕ ਅੱਗ ਜਾਂ ਤ੍ਰਿਸ਼ਨਾ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਗਏ ਹਨ। ਇਲਾਜ ਤ੍ਰਿਸ਼ਨਾ ਦਾ, ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ, ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ, ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸਰਣਾਈ। ਸੋ ਮਾਨਸਿਕ ਅਗਨੀ ਦੀਆਂ ਕਈ ਕਿਸਮ ਦੀਆਂ ਚੰਗਿਆੜੀਆਂ ਗੋਹੇ ਦੀ ਗੁੱਜੀ ਅਗਵਾਂਗ ਕਈ ਜਨਮਾਂ ਤੋਂ ਜੀਵ ਦੇ ਅੰਤਸ਼ਕਰਨ ਦੇ ਅੰਦਰ ਗੁੱਜੀ ਸ਼ਕਲ ਵਿੱਚ ਦੱਬੀਆਂ ਹੋਈਆਂ ਹਨ, ਅਤੇ ਜਦ ਕਦੇ ਕਿਸੇ ਵੀ ਚੰਗਿਆੜੀ ਨੂੰ ਬਾਹਰਲੀ ਉਕਸਾਹਟ ਦੀ ਆਵਾਜ਼ ਲੱਗਦੀ ਹੈ ਤਾਂ ਇਹ ਸੁਲਗ ਦੀ ਅੱਗ ਮਗ ਜਾਂਦੀ ਹੈ ਅਤੇ ਭਾਂਬਣ ਬਣ ਜਾਂਦੀ ਹੈ। ਆਮ ਤੌਰ 'ਤੇ ਅਸੀਂ ਸਾਧਾਰਨ ਹਾਲਤ ਵਿੱਚ ਵਿਚਰਦੇ ਹਾਂ, ਪਰ ਕਈ ਜਨਮਾਂ ਤੋਂ ਸਾਡੇ ਅੰਤਸ਼ਕਰਨ ਦੇ ਅੰਦਰ ਇਹ ਮਾਨਸਿਕ ਅਗਨੀ ਦੀਆਂ ਕਈ ਚੰਗਿਆੜੀਆਂ ਦੱਬੀਆਂ ਹੋਈਆਂ ਹਨ। ਪ੍ਰਗਟ ਉਸ ਵੇਲੇ ਆਉਂਦੀਆਂ ਹਨ ਜਦੋਂ ਇਸ ਨੂੰ ਕੋਈ ਉਕਸਾਹਟ ਬਾਹਰਲੀ ਮਿਲਦੀ ਹੈ। ਇਸ ਨੂੰ ਸਮਝਣ ਲਈ ਇੱਕ ਉਦਾਹਰਣ ਕਿ ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ, ਇੱਕ ਦੂਜੇ ਨੂੰ ਤਾਨੇ ਮੇਣੇ ਦੇਂਦੀਆਂ, ਗਾਲੀ ਗਲੋਟੀ ਹੁੰਦੀਆਂ, ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮੱਚ ਗਏ ਅਤੇ ਉਹਨਾਂ ਨੂੰ ਸਣਕੱਪਣੀ ਅੱਗ ਲੱਗ ਗਈ। ਉਹਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ ਅਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਹਾਂਜੀ, ਬਸ ਮਾੜੀ ਨਿੱਕੀ ਜਿਹੀ ਗੱਲ ਹੋਈ, ਉਕਸਾਹਟ ਮਿਲੀ, ਆਪਸ ਵਿੱਚ ਇੱਕਦਮ ਗਾਲਾਂ ਕੱਢਣ ਲੱਗ ਪਈਆਂ, ਲੜਾਈ ਝਗੜਾ ਸ਼ੁਰੂ ਹੋ ਗਿਆ ਅਤੇ ਦੋਨੋਂ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ। ਕਿਵੇਂ ਉਕਸਾਹਟ ਦਾ ਅਸਰ ਹੁੰਦਾ ਹੈ ਅੱਗੇ ਦੇਖੀਏ। ਉਸੇ ਵੇਲੇ ਡਾਕੀਆ ਇੱਕ ਜ਼ਨਾਨੀ ਦੀ ਚਿੱਠੀ ਲੈ ਕੇ ਆਇਆ ਉਹਨਾਂ ਵਿੱਚੋਂ ਜਿਹੜੀਆਂ ਲੜ ਰਹੀਆਂ ਸਨ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁੱਝ ਗਿਆ ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਤਨ ਮਨ ਮਾਂ ਪਿਆਰ ਨਾਲ ਉਛਲ ਕੇ ਸੀਤਲ ਕੋਮਲ ਚਾਓ ਅਤੇ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਵਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸਵੈਪਨਾ ਦੀ ਮੂਰਤੀ ਬਣ ਗਈ। ਸੋ ਇਹਨਾਂ ਦੋਹਾਂ ਹਾਲਤਾਂ ਕ੍ਰੋਧ ਦੇ ਭਾਂਬੜ ਅਤੇ ਪਿਆਰ ਸਵੈਪਨਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਤਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੁਤਜ਼ਾਦ ਹਾਲਤਾਂ ਦੇ ਪ੍ਰਗਟਾਵੇ ਦੇ ਖੇਤਰ ਸਾਡਾ ਮੁਤਜ਼ਾਦ ਮਨ ਹੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਹੈ, ਅਗਨ ਸ਼ੋਕ ਸਾਗਰ ਹੈ, ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ, ਠਾਂਡਾ ਹਰਨਾਮ ਹੈ। ਧਿਆਨ ਦੇਣਾ ਜੀ, ਮੁਤਜ਼ਾਤ ਮਨ, ਸਾਡੇ ਮਨ ਦੇ ਦੋ ਹਾਲਤ ਹਨ, ਇੱਕ ਪਾਸੇ ਹੈ ਆਤਿਸ਼ ਦੁਨੀਆ, ਇੱਕ ਪਾਸੇ ਹੈ ਖੁਨਕ ਨਾਮ ਖੁਦਾਇਆ। ਜਦੋਂ ਉਕਸਾਹਟ ਲੱਗਦੀ ਹੈ ਆਤਿਸ਼ ਦੁਨੀਆ ਵਾਲੀ, ਬਿਰਤੀ ਉੱਧਰ ਚਲੀ ਜਾਂਦੀ ਹੈ, ਉਕਸਾਹਟ ਲੱਗਦੀ ਹੈ ਪਿਆਰ ਵਾਲੀ, ਬਿਰਤੀ ਨਾਮ ਵਾਲੇ ਪਾਸੇ ਆ ਜਾਂਦੀ ਹੈ। ਹੁਣੇ ਉਦਾਹਰਣ ਪੜ੍ਹਿਆ ਕਿ ਪਹਿਲਾਂ ਤਾਂ ਨਿੱਕੀ ਜਿਹੀ ਗੱਲ ਤੋਂ ਕ੍ਰੋਧ ਦੇ ਭਾਂਬੜ ਬਣ ਗਏ, ਹੁਣ ਕਿੱਥੇ ਕ੍ਰੋਧ ਅਤੇ ਕਿੱਥੇ ਪਿਆਰ। ਉਸੇ ਵੇਲੇ ਜਦੋਂ ਉਕਸਾਹਟ ਮਿਲੀ ਉਸਦੇ ਪਿਆਰੇ ਪੁੱਤਰ ਦੀ ਚਿੱਠੀ ਦੀ, ਇੱਕਦਮ ਕ੍ਰੋਧ ਤੋਂ ਪਿਆਰ ਵਿੱਚ ਬਦਲ ਗਿਆ, ਮਨ ਦਾ ਰੁੱਖ ਹੀ ਦੂਸਰੇ ਪਾਸੇ, ਬਿਰਤੀ ਦਾ ਰੁੱਖ ਮਨ ਦੇ ਦੂਸਰੇ ਪਾਸੇ ਵੱਲ ਚਲਾ ਗਿਆ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ। ਕਿਹੜੀ ਹਾਲਤਾਂ? ਕਿ ਇੱਕ ਪਾਸੇ ਸਾਡੇ ਅੰਦਰ ਆਤਿਸ਼ ਦੁਨੀਆ ਹੈ, ਇੱਕ ਪਾਸੇ ਖੁਨਕ ਨਾਮ ਖੁਦਾਇਆ ਹੈ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉੱਦਮ ਅਤੇ ਘਾਲਣਾ ਕਰਨ ਦੀ ਅੱਤ ਲੋੜ ਹੈ, ਮਿਹਨਤ ਚਾਹੀਦੀ ਹੈ ਕਿ ਉਹ ਵਾਲੀਆਂ ਚਿੰਗਿਆੜੀਆਂ ਤੋਂ ਬਚੀਏ, ਉਕਸਾਹਟ ਤੋਂ ਆਪਣੇ ਆਪ ਨੂੰ ਬਚਾਈਏ, ਇਹ ਵਾਲੀ ਉਕਸਾਹਟ ਪੈਦਾ ਕਰੀਏ ਨਾਮ ਵਾਲੀ, ਥੋੜ੍ਹੀ ਮਿਹਨਤ ਚਾਹੀਦੀ ਹੈ। ਦੋਹਾਂ ਹਾਲਤਾਂ ਫਿਰ ਦੁਹਰਾ ਦੇਈਏ ਕਿ ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉੱਦਮ ਘਾਲਣਾ ਕਰਨ ਦੀ ਅੱਤ ਲੋੜ ਹੈ ਬਹੁਤ। ਇਸੇ ਮਾਨਸਿਕ ਅਗਨੀ ਯਾਗਨ ਸ਼ੋਕ ਸਾਗਰ ਦੀ ਜੜ੍ਹ ਸਾਡੀ ਹਉਮੈ ਦਾ ਪਰਮ ਭੁਲਾਵਾ ਹੈ। ਇਹ ਹਉਮੈ ਦਾ ਪਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਹਨੇਰ ਵਿੱਚੋਂ ਪੁੱਜਦਾ ਹੈ। ਸੋ ਦੂਜੇ ਲਫਜ਼ਾਂ ਵਿੱਚ, ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹਉਮੈ ਦੇ ਪਰਮ ਭੁਲੇਖਿਆਂ ਵਿੱਚ ਵਸਦੇ ਅਤੇ ਵਿਚਰਦੇ ਹਾਂ। ਜਿਵੇਂ ਪਿੱਛੇ ਪੜਿਆ, ਪਰਮਾਤਮਾ ਨੂੰ ਭੁੱਲੇ, ਭਰਮ ਆਇਆ, ਭਰਮ ਤੋਂ ਹਉਮੈ ਆਇਆ ਅਤੇ ਹਉਮੈ ਤੋਂ ਹਨੇਰ ਵਧਿਆ ਵਾਸ਼ਨਾਵਾਂ ਦਾ। ਜਿਸ ਤਰ੍ਹਾਂ ਹਨੇਰੇ ਵਿੱਚ ਹਰ ਕਿਸਮ ਦੀਆਂ ਆਫਤਾਂ ਜਾਂ ਕੀੜੇ ਮਕੌੜੇ, ਮੱਛਰ, ਠੂਏ, ਸੱਪ ਆਦਿ ਉਪਜਦੇ ਹਨ ਅਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਇਹ ਸਾਰੀਆਂ ਮਾਨਸਿਕ ਬਲਾਵਾਂ ਅਥਵਾ ਵਾਸ਼ਨਾਵਾਂ, ਇਹ ਕਾਮ, ਇਹ ਕ੍ਰੋਧ, ਇਹ ਲੋਭ, ਇਹ ਮੋਹ, ਇਹ ਅਹੰਕਾਰ ਅਤੇ ਫਿਰ ਅੱਗੇ ਇਹਨਾਂ ਦੀ ਅਠੀਲੀ ਫੌਜ, ਇਹ ਈਰਖਾ, ਦੁਐਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ, ਕਲ, ਕਲੇਸ਼ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆ ਇਸ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜਗਤ ਜਲੰਦਾ ਡਿੱਠ ਮੈਂ, ਹੋਂ ਮੈਂ ਦੂਜੇ ਪਾਏ, ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸਾਈ। ਸੋ ਭਰਮ ਕਾਰਨ ਤਾਂ ਉਪਜਿਆ, ਪਰ ਭਰਮ ਦਾ ਵੀ ਮੁੱਢ ਕੀ ਸੀ? ਪਰਮਾਤਮਾ ਨੂੰ ਭੁਲਾਉਣਾ। ਇਸੇ ਕਰਕੇ ਗੁਰਬਾਣੀ ਵਿੱਚ ਰੱਬ ਨੂੰ ਵਿਸਰਨ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਗਏ ਹਨ। ਜਿੰਨੀ ਨਾਮ ਵਿਸਾਰਿਆ, ਦੂਜੀ ਕਾਰੈ ਲੱਗ, ਦੁਬਦਾ ਲਾਗੇ ਪਚਮੂਏ, ਅੰਤਰ ਤ੍ਰਿਸ਼ਨਾ ਅੱਗ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ, ਅੰਧਿਨ ਜਲਤ ਫਿਰਨ। ਹੋਂ ਮੈਂ ਜਲਿਆ ਮਨੋ ਵਿਸਾਰੈ, ਜੰਪੁਰ ਵੱਜੈ ਖੜਕ ਕਰਾਰੇ, ਜਿਸਨੂੰ ਬਿਸਰੈ ਪੁਰਖ ਵਿਦਾਤਾ, ਜਲਤਾ ਫਿਰੈ ਰਹੇ ਨਿਤਾਤਾ। ਚੱਲੈ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਗੁਰਬਾਣੀ ਵਿਚਾਰ, ਲੇਖ ਨੰਬਰ 38, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾਰ ਨਾਉ ਭਾਗ ਪਹਿਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਸੰਗਤਾਂ ਦਾ ਇਹ ਸਵਾਲ ਸੀ ਕਿ ਜਦੋਂ ਸੰਗਤ ਤੋਂ ਬਾਹਰ ਜਾਂਦੇ ਹਾਂ ਇਹ ਰਸ ਨਹੀਂ ਰਹਿੰਦਾ, ਇੰਨੀ ਮਾਇਆ ਉੱਥੇ ਸਾਨੂੰ ਭੜਕਾਉਂਦੀ ਹੈ ਕਿ ਅਗਲੇ ਸਮਾਗਮ ਤੱਕ ਬੁਰਾ ਹਾਲ ਹੋ ਜਾਂਦਾ ਹੈ। ਸੋ ਉਹਨਾਂ ਜਗਿਆਸੂਆਂ ਦਾ ਜਵਾਬ ਮਹਾਂਪੁਰਖਾਂ ਨੇ ਅੱਜ ਦੇ ਲੇਖ ਵੀ ਦਿੱਤਾ ਹੈ ਕਿਉਂ ਅਸੀਂ ਬਾਹਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਾਂ? ਕਿਉਂਕਿ ਉਕਸਾਹਟ ਉਹ ਜੀ ਮਿਲਦੀ ਹੈ। ਜੇ ਥੋੜ੍ਹੀ ਜੀ ਉੱਦਮ ਕਰੀਏ, ਉਕਸਾਹਟ ਨੂੰ ਥੋੜ੍ਹਾ ਬਦਲ ਦੇਈਏ, ਤਾਂ ਫਿਰ ਬਾਹਰ ਜਾ ਕੇ ਵੀ ਅਸੀਂ ਨਾਮ ਦੇ ਖੇੜੇ ਵਿੱਚ ਰਹਿ ਸਕਦੇ ਹਾਂ। ਜਿਵੇਂ ਜੇ ਅਖਬਾਰ ਪੜ੍ਹਨ ਦੀ ਆਦਤ ਹੈ ਸਵੇਰੇ, ਉਸ ਵੇਲੇ ਗੁਰਬਾਣੀ ਵਿਚਾਰ ਦਾ ਲੇਖ ਲੈ ਲਿਆ। ਜੇ ਟੀ ਵੀ ਦੇਖਣ ਦੀ ਆਦਤ ਹੈ, ਉਸਨੂੰ ਔਫ ਕਰਤਾ ਅਤੇ ਸੀ ਡੀ ਲਗਾ ਲਈ ਗੁਰਬਾਣੀ ਦੀ। ਅਤੇ ਜੇ ਪਰਿਵਾਰ ਨਾਲ ਮਿਲ ਬੈਠ ਕੇ ਬੈਠਣ ਦਾ ਮੌਕਾ, ਉੱਥੇ ਗੱਪਾਂ ਦੀ ਬਜਾਏ ਇਹ ਮਹਾਂਪੁਰਖਾਂ ਦੀਆਂ ਲਿਖਣੀਆਂ, ਭਾਈ ਵੀਰ ਸਿੰਘ ਜੀ ਜਾਂ ਫਿਰ ਪ੍ਰੋਫੈਸਰ ਪੂਰਨ ਸਿੰਘ ਜੀ ਵਰਗੇ ਮਹਾਂਪੁਰਖਾਂ ਦੀਆਂ ਲਿਖਣੀਆਂ ਪੜ੍ਹ ਲਈਆਂ, ਇਸ ਤਰ੍ਹਾਂ ਜੇ ਅਸੀਂ ਉੱਥੇ ਜਾ ਕੇ ਇਹ ਕੰਮ ਕਰਾਂਗੇ, ਉਕਸਾਹਟ ਬਦਲ ਜਾਏਗੀ। ਮਿਹਨਤ ਛੋਟੀ ਜਿਹੀ ਗੱਲ ਹੈ, ਮਨ ਨੂੰ ਉਕਸਾਹਟ ਬਦਲ ਜਾਏਗੀ। ਉੱਥੇ ਜਾ ਕੇ ਵੀ ਅਸੀਂ ਫਿਰ ਇਸੇ ਠੰਡ ਵਿੱਚ ਰਹਾਂਗੇ, ਫਿਰ ਸਿਮਰਨ ਦੀ ਰੋਂ ਉੱਥੇ ਵੀ ਚੱਲਦੀ ਰਹੇਗੀ। ਪਰ ਇਸ ਲਈ ਆਪ ਜੀਆਂ ਨੂੰ ਲਿਖਣੀਆਂ ਲਿਜਾਣੀਆਂ ਪੈਣਗੀਆਂ, ਕਿਉਂਕਿ 3 ਮਹੀਨੇ ਦਾ ਸਮਾਂ ਹੈ। ਜੇ ਇੱਕ ਦੋ ਲੇਖ ਵੀ ਦਿਨ ਦੇ ਪੜ੍ਹਾਂਗੇ ਤਾਂ ਕਮ ਸੇ ਕਮ 40-50 ਲਿਖਤਾਂ ਤਾਂ ਚਾਹੀਦੀਆਂ ਨੇ। ਪਰ ਕਈ ਸੰਗਤਾਂ ਕਹਿੰਦੀਆਂ ਜੀ ਪੜ੍ਹ ਕੇ ਸਾਨੂੰ ਸਮਝ ਨਹੀਂ ਆਉਂਦੀ। ਇਹ ਗੱਲ ਨਹੀਂ ਹੈ, ਪੜ੍ਹ ਕੇ ਜ਼ਿਆਦਾ ਸਮਝ ਆਉਂਦੀ ਹੈ। ਪਰ ਅਗਰ ਅਸੀਂ 3-4 ਵਾਰੀ ਪੜ੍ਹੀਏ, ਕਿਉਂਕਿ ਇੱਕ ਲੇਖ ਆਮ ਤੌਰ 'ਤੇ 1/2 ਘੰਟੇ ਦਾ ਆਉਂਦਾ ਹੈ, ਪਰ ਥੋੜ੍ਹਾ ਸਹਿਜ ਅਤੇ ਟਿਕਾਉ ਨਾਲ ਥੋੜ੍ਹਾ ਲੜੀ ਜੋੜ ਕੇ ਪੜ੍ਹਿਆ ਜਾਏ 40-45 ਮਿੰਟ ਲੱਗਦੇ ਹਨ। ਪਰ ਜੇ ਇੱਕ ਇੱਕ ਅੱਖਰ ਤੋਂ ਨਿਖੇੜ ਕੇ ਪੜ੍ਹਿਆ ਜਾਏ 1.25 ਘੰਟਾ 1.5 ਘੰਟਾ ਲੱਗਦਾ ਹੈ। ਅਤੇ ਉਸ ਵਿੱਚ ਕਈ ਗੁੱਝੇ ਨੁਕਤੇ ਜਿਹੜੇ ਇੱਥੇ ਅਸੀਂ ਸੁਣਾ ਨਹੀਂ ਸਕਦੇ, ਉਹ ਆਪ ਜੀਆਂ ਨੂੰ ਉੱਥੇ ਪੜ੍ਹ ਕੇ ਮਿਲ ਜਾਂਦੇ ਹਨ। ਇਸ ਲਈ ਪੜ੍ਹਨ ਦਾ ਬਹੁਤ ਫਾਇਦਾ ਹੈ। ਪਰ ਕਈ ਐਸੇ ਹਨ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ ਪੜ੍ਹਨ ਦਾ, ਘੱਟ ਟਾਈਮ ਆਉਂਦਾ ਹੈ ਜਾਂ ਅਨਪੜ੍ਹ ਆਉਂਦੇ ਹਨ, ਉਹਨਾਂ ਲਈ ਜਿਹੜੀਆਂ ਇੱਥੇ ਰਿਕਾਰਡ ਕੀਤੀਆਂ ਜਾਂਦੀਆਂ ਹਨ ਲਿਖਤਾਂ, ਉਹ ਲਿਜਾ ਸਕਦੇ। 132 ਲੇਖ ਪੂਰੇ ਹੁਣ ਪੜ੍ਹੇ ਗਏ ਹਨ, 6 ਸੀਡੀਆਂ ਦੇ ਵਿਚਕਾਰ ਪੂਰਾ ਸੈੱਟ ਆਪ ਜੀ ਨੂੰ ਮਿਲ ਜਾਏਗਾ। ਸੋ ਨਾਲ ਦੇ ਨਾਲ ਜੇ ਔਫਿਸ ਜਾਣਾ ਤਿਆਰ ਹੋ ਗਏ, ਨਾਲ ਦੇ ਨਾਲ ਉਹ ਸੀਡੀ ਲਗਾ ਦਿੱਤੀ, ਉਕਸਾਹਟ ਮਿਲ ਜਾਏਗੀ। ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦੀਆਂ ਕੈਸਟਾਂ, ਖਾਸ ਕਰਕੇ ਮਹਾਂਪੁਰਖਾਂ ਦੇ ਆਪਣੇ ਬਚਨਾਂ ਦੁਆਰਾ ਜੋ ਕੈਸਟਾਂ ਦੀ ਸੀਡੀ ਬਣੀ ਹੋਈ ਹੈ, 2 ਸੀਡੀਆਂ ਹਨ, 60 ਦੇ ਕਰੀਬ ਟਾਕਸ ਹਨ, ਉਹ ਜ਼ਰੂਰ ਸਾਨੂੰ ਸੁਣਨੀਆਂ ਚਾਹੀਦੀਆਂ ਹਨ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਲਿਜਾਈਏ ਉੱਥੇ ਥੋੜ੍ਹਾ ਜਿਹਾ ਆਪਣੇ ਮਨੋਰੰਜਨ। ਲਿਖਤਾਂ ਦਾ ਤਾਂ ਇਹ ਫਾਇਦਾ ਜੇ ਉਹਨਾਂ ਨੂੰ ਪੜ੍ਹ ਕੇ ਸਮਝ ਕੇ ਕਮਾਈਏ, ਥੋੜ੍ਹੇ ਆਪਣੇ ਮਨੋਰੰਜਨਾਂ ਨੂੰ ਜੇ ਬਦਲਾਂਗੇ, ਉਕਸਾਹਟ ਹੋਰ ਤਰ੍ਹਾਂ ਦੀ ਦੇਵਾਂਗੇ, ਫਿਰ ਬਾਹਰ ਵੀ ਇਹ ਰੰਗ ਮਾਣ ਸਕਾਂਗੇ। ਫਿਰ ਇਹ ਨਹੀਂ ਕਹਾਂਗੇ ਜੀ ਬਾਹਰ ਜਾ ਕੇ ਰੰਗ ਉੱਡ ਗਿਆ, ਉਹ ਕਾਇਮ ਰਹੇਗਾ। ਇੱਕ ਹੋਰ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਹੁਣੇ ਹੀ ਇੱਕ ਸੰਕਲਪ ਬਣਾ ਲਓ ਕਿ 20 ਤੋਂ 30 ਦਸੰਬਰ ਤੱਕ ਅਸੀਂ ਸੰਗਤ ਵਿੱਚ ਆ ਕੇ ਗੁਰੂ ਨਾਨਕ ਦੀ ਯਾਦ ਨੂੰ ਇਹ 10 ਦਿਨ ਸਮਰਪਿਤ ਕਰਨੇ ਹਨ। ਅਤੇ ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਗੁਰੂ ਨਾਨਕ ਪਾਤਸ਼ਾਹ, ਸਾਡੀ ਇਤਨੀ ਪ੍ਰਾਲਬਧ ਨਹੀਂ ਕਿ ਇੰਨੀ ਉੱਚੀ ਦਾਤ ਆਪ ਜੀ ਤੋਂ ਮੰਗੀ, ਕੋਈ ਹੱਕ ਵੀ ਨਹੀਂ ਸਾਡਾ, ਪਰ ਆਪ ਨੂੰ ਬਿਰਧ ਬਾਣੀ ਦੀ ਲਾਜ ਹੈ, ਚੰਗੇ ਹਾਂ ਮਾੜੇ ਹਾਂ ਆਪਦੇ ਹਾਂ, ਇਹ ਸੰਕਲਪ ਲੀਤਾ ਹੈ, ਮਿਹਰ ਕਰੋ। ਜੇ ਸਾਡੇ ਭਾਗਾਂ ਵਿੱਚ ਨਹੀਂ ਵੀ ਹੈ, ਆਪ ਕਿਰਪਾ ਕਰੋ, ਆਪ ਦਿਆਲੂ ਹੋ, ਪਰਮ ਦਿਆਲੂ ਹੋ, ਸਾਡੀ ਇਹ ਮੰਗ ਨੂੰ ਪ੍ਰਵਾਨ ਕਰੋ, ਸਾਨੂੰ ਪੂਰਾ ਸਮਾਂ ਬਖਸ਼ੋ। ਅਤੇ ਜਦੋਂ ਮਨ ਦਰਵੇ ਸਮਾਗਮ ਤੋਂ ਪਹਿਲੇ ਕਦੀ ਹਫ਼ਤੇ 'ਚ 2 ਹਫ਼ਤੇ 'ਚ ਇੱਕ ਵਾਰੀ ਅਰਦਾਸ ਕਰ ਲੈਣੀ ਚਾਹੀਦੀ ਹੈ, ਤਾਂ ਜੋ ਕੋਈ ਵੀ ਰੁਕਾਵਟ ਹੋਵੇ ਉਹ ਤਾਂ ਸਮਰੱਥ ਪਿਤਾ ਹੈ, ਉਹ ਦੂਰ ਕਰੇਗਾ, ਸਾਨੂੰ ਫਿਰ ਇਹ ਸੁਭਾਗਾ ਸਮਾਂ ਬਖਸ਼ੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।